ਸੋ ਹੁਣ ਮੱਘਰ ਦੇ ਮਹੀਨੇ ਤੋਂ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਮਹਾਰਾਜ ਕਿ ਜਿਹੜੇ ਜੀਵ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਉਹ ਸੁਖੀ ਰਹਿੰਦੇ ਹੋਏ ਨਾਲ ਨਾਲ ਦੋਨਾਂ ਲੋਕਾਂ ਵਿੱਚ ਸ਼ੋਭਾ ਵੀ ਪ੍ਰਾਪਤ ਕਰਦੇ ਨੇ। ਜਿਹੜੇ ਸਿਮਰਨ ਨਹੀਂ ਕਰਦੇ ਉਹ ਸੰਸਾਰ ਵਿੱਚ ਦੁਖੀ ਰਹਿੰਦੇ ਨੇ ਅਤੇ ਉਹਨਾਂ ਦਾ ਪਰਲੋਕ ਵੀ ਵਿਗੜ ਜਾਂਦਾ। ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਮੰਗਿਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆ। ਮੰਗਿਰ ਤੋਂ ਭਾਵ ਮੰਮੇ ਉੱਤੇ ਟਿੱਪੀ, ਕੱਗੇ ਸਿਹਾਰੀ, ਰਾਰੇ ਸਿਹਾਰੀ, ਮੰਗਿਰ ਇਸ ਤਰ੍ਹਾਂ ਕੱਗਾ ਭਾਰਾ ਕਰਕੇ ਬੋਲਣਾ, ਧੱਦਾ ਭਾਰਾ ਕਰਕੇ ਬੋਲੀਦਾ। ਸੋ ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ ਉਹ ਜੀਵ ਰੂਪ ਇਸਤਰੀਆਂ ਜਿਹੜੀਆਂ ਸੰਸਾਰ ਦੇ ਵਿੱਚ ਸੁਹੰਦੀਆਂ ਸੋਭਨੀਕ ਨੇ ਜੋ ਵਾਹਿਗੁਰੂ ਰੂਪ ਪਤੀ ਦੇ ਨਾਲ ਮਿਲ ਬੈਠੀਆਂ ਨੇ, ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ, ਹਰ ਇੱਕ ਥਾਂ 'ਤੇ ਹੈ, ਜਿਹੜੀਆਂ ਜੀਵ ਰੂਪ ਇਸਤਰੀਆਂ ਉਹਦੇ ਭਜਨ ਸਿਮਰਨ ਵਿੱਚ ਜੁੜੀਆਂ ਹੋਈਆਂ ਨੇ, ਉਹ ਲੋਕ ਅਤੇ ਪਰਲੋਕ ਹਰ ਥਾਂ 'ਤੇ ਹੀ ਸੋਭਾ ਪਾਉਂਦੀਆਂ ਨੇ। ਜਿੱਥੇ ਵੀ ਚਲੇ ਜਾਣ ਉੱਥੇ ਹੀ ਸੋਭਾ ਪਾਉਂਦੇ ਨੇ, ਭਾਵੇਂ ਉਹ ਧਰਮ ਰਾਜ ਦੇ ਦਰ 'ਤੇ ਰਾਜੇ ਜਨਕ ਵਾਂਗੂ ਚਲੇ ਜਾਣ, ਭਾਵੇਂ ਉਹ ਸੁਭਾਵਕ ਹੀ ਆਪਣੀ ਮਰਜ਼ੀ ਨਾਲ ਸਵਰਗਾਂ ਦਾ ਗੇੜਾ ਲਾ ਦੇਣ, ਭਾਵੇਂ ਉਹ ਆਕਾਸ਼ ਵਿੱਚ ਚਲੇ ਜਾਣ, ਪਤਾਲ ਵਿੱਚ ਚਲੇ ਜਾਣ, ਉਹਨਾਂ ਦੀ ਸੋਭਾ ਹਰ ਜਗ੍ਹਾ ਹੀ ਹੁੰਦੀ ਹੈ। ਔਰ ਫਿਰ ਉਹਨਾਂ ਦੀ ਸੋਭਾ ਗਿਣ ਨਹੀਂ ਸਕਦੇ ਕਿੰਨੀ ਵੱਡੀ ਹੁੰਦੀ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਮੈਂ ਉਹਨਾਂ ਦੀ ਕੀ ਸੋਭਾ ਗਿਣਨਾ ਕਰਾਂ, ਕੀ ਦੱਸਾਂ ਉਹਨਾਂ ਦੀ ਸੋਭਾ ਤੁਹਾਨੂੰ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮੇਲ ਲਿਆ। ਕਿਸੇ ਬਹੁਤ ਅਮੀਰ ਵਿਅਕਤੀ ਦੀ ਪਤਨੀ, ਕਿੰਨਾ ਮਾਣ ਉਹਨੂੰ ਮਿਲਦਾ, ਪਰ ਕਿਸੇ ਦੇਸ਼ ਦੇ ਵੱਡੇ ਅਹੁਦੇ 'ਤੇ ਬੈਠੇ ਹੋਏ ਬੰਦੇ ਦੀ ਪਤਨੀ ਹੋਰ ਜ਼ਿਆਦਾ ਮਾਣ ਪ੍ਰਾਪਤ ਕਰਦੀ ਹੈ। ਵਿਸ਼ਨੂੰ ਦੀ ਪਤਨੀ ਲਕਸ਼ਮੀ ਉਹ ਸਭ ਤੋਂ ਹੀ ਜ਼ਿਆਦਾ ਮਾਣ ਪ੍ਰਾਪਤ ਕਰਦੀ ਦੁਨੀਆ 'ਚ। ਕਿਸੇ ਵੀ ਉੱਚੇ ਅਹੁਦੇ 'ਤੇ ਬੈਠੇ ਹੋਏ ਦੇਵੀ ਦੇਵਤਾ ਦੀ ਪਤਨੀ ਹੋਵੇ ਉਹਨੂੰ ਮਾਣ ਮਿਲਦਾ, ਪਰ ਜਿੰਨਾ ਮਾਣ ਰੱਬ ਦੀ ਪਤਨੀ ਨੂੰ ਮਿਲਦਾ, ਜੀਵ ਰੂਪ ਇਸਤਰੀ ਨੂੰ ਮਿਲਦਾ, ਜਿਹੜੇ ਇੱਕ ਵਾਰ ਉਹਦੇ ਵਿੱਚ ਲੀਨ ਹੋ ਜਾਂਦੇ ਨੇ ਉਹਦੇ ਮੂਹਰੇ ਸਾਰੇ ਹੀ ਝੁੱਕ ਜਾਂਦੇ ਨੇ। ਧੰਨ ਹੋ ਤੂੰ ਧੰਨਤਾ ਯੋਗ ਹੈ, ਤੈਨੂੰ ਵਾਹਿਗੁਰੂ ਨੇ ਅਪਣਾਇਆ। ਇਤਨੀ ਤਿੰਨਾਂ ਲੋਕਾਂ 'ਚ ਸੋਭਾ ਹੁੰਦੀ ਹੈ, ਮਹਾਰਾਜ ਕਹਿੰਦੇ ਗਿਣ ਹੀ ਨਹੀਂ ਸਕਦੇ, ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਇੰਨੀ ਸੋਭਾ ਹੁੰਦੀ ਹੋਵੇਗੀ ਰੱਬ ਦੇ ਪਿਆਰਿਆਂ ਦੀ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲਣੀਆਂ। ਜੋ ਸੰਤਾਂ ਰੂਪ ਸਹੇਲੀਆਂ ਨਾਲ ਮਿਲੀਆਂ ਨੇ, ਸੰਗ ਸਾਧ ਸਹੇਲਣੀਆਂ, ਜਗਿਆਸੂਆਂ ਨਾਲ ਮਿਲੀਆਂ ਨੇ, ਉਹ ਰਾਮ ਦੇ ਨਾਲ ਮਿਲ ਕੇ ਉਹਨਾਂ ਦਾ ਤਨ ਮਨ ਜਿਹੜਾ ਪ੍ਰਫੁੱਲਿਤ ਹੋ ਗਿਆ, ਉਹਨਾਂ ਦਾ ਤਨ ਮਨ ਰਾਮ ਨਾਲ ਭਾਵ ਮੌਲਿਆ ਮਿਲ ਗਿਆ, ਪ੍ਰਫੁੱਲਿਤ ਹੋ ਗਿਆ ਹੈ। ਰਾਮ ਤੋਂ ਭਾਵ ਹੁੰਦਾ ਰਮਿਆ ਹੋਇਆ, ਵਿਆਪਕ ਹੋਣ ਕਰਕੇ ਉਹਦਾ ਨਾਮ ਰਾਮ ਹੈ। ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਸੋ ਇਸ ਤਰ੍ਹਾਂ ਅਲੱਗ ਅਲੱਗ ਨਾਮ ਹਨ, ਪਰ ਇਹ ਰਾਮ ਇੱਥੇ ਪਰਮਾਤਮਾ ਦਾ ਨਾਮ ਹੈ। ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਨਾਰਦ ਮੁਨ ਉਪਦੇਸ਼ਿਆ। ਨਾਰਦ ਮੁਨੀ ਜੀ ਨੇ ਜਦੋਂ ਉਪਦੇਸ਼ ਕੀਤਾ ਸੀ ਪ੍ਰਹਿਲਾਦ ਨੂੰ, ਧਰੂ ਨੂੰ, ਉਹਨਾਂ ਨੇ ਕਿਹਾ ਸੀ ਹਰੀ ਹਰੀ ਰਾਮ ਰਾਮ ਦਾ ਜਾਪ ਕਰੋ। ਇਹ ਗੁਰਮੰਤਰ ਸੀ ਉਦੋਂ। ਉਦੋਂ ਤਾਂ ਹਲੇ ਤ੍ਰੇਤੇ ਵਿੱਚ ਬਾਅਦ ਵਿੱਚ ਰਾਮ ਚੰਦਰ ਜੀ ਹੋਏ ਨੇ, ਇਸ ਕਰਕੇ ਇਹ ਰਾਮ ਨਾਮ ਜਿਹੜਾ ਪਰਮੇਸ਼ੁਰ ਦਾ ਹੈ। ਜਦੋਂ ਰਾਮ ਚੰਦਰ ਜੀ ਨੇ ਪੱਥਰਾਂ ਦੇ ਉੱਤੇ ਲਿਖਿਆ ਸੀ, ਪੱਥਰ ਤਰਨ ਲੱਗ ਗਏ ਸੀ ਸਮੁੰਦਰ 'ਚ, ਉੱਥੇ ਕੇਵਲ ਉਹਨਾਂ ਨੇ ਲਿਖਿਆ ਸੀ ਰਾਮ, ਪਰਮੇਸ਼ੁਰ ਦਾ ਨਾਮ। ਉੱਥੇ ਉਹਨਾਂ ਨੇ ਰਾਮ ਚੰਦਰ ਨਹੀਂ ਸੀ ਲਿਖਿਆ। ਇਸ ਕਰਕੇ ਉਹ ਰਾਮ ਦਾ ਆਪ ਵੀ ਨਾਮ ਰਾਮ ਦਾ ਹੀ ਜਪਦੇ ਸੀ। ਰਾਮ ਜੋ ਸਰਬ ਵਿਆਪਕ ਪਰਿਪੂਰਨ ਪਰਮੇਸ਼ੁਰ ਹੈ। ਤਨ ਮਨ ਮੌਲਿਆ ਰਾਮ ਸਿਉਂ ਸੰਗ ਸਾਧ ਸਹੇਲਣੀਆਂ, ਸਾਧ ਜਨਾਂ ਅਤੇ ਬਾਹਰੀ ਸੇ ਰਹਿਣ ਅਕੇਲਣੀਆਂ। ਜੋ ਸਤਸੰਗਤ ਤੋਂ ਬਾਹਰ ਰਹਿੰਦੀਆਂ ਨੇ, ਸੰਤਾਂ ਮਹਾਤਮਾ ਤੋਂ ਦੂਰ ਰਹਿਣਾ, ਗੁਰਮੁਖਾਂ ਤੋਂ ਪਰੇ ਰਹਿੰਦੀਆਂ ਨੇ, ਉਹ ਨਰਦਾਂ ਇਕੱਲੀਆਂ ਹੀ ਰਹਿੰਦੀਆਂ, ਉਹਨਾਂ ਦਾ ਵਾਹਿਗੁਰੂ ਪਤੀ ਨਾਲ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹਨਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਦੁਵੈਸ਼ ਖੜ੍ਹੀ ਹੋ ਜਾਂਦੀ, ਈਰਖਾ ਖੜ੍ਹੀ ਹੋ ਜਾਂਦੀ। ਪਰਮੇਸ਼ੁਰ ਨੂੰ ਈਰਖਾ ਚੰਗੀ ਨਹੀਂ ਲੱਗਦੀ, ਦੁਵੈਸ਼ ਚੰਗੀ ਨਹੀਂ ਲੱਗਦੀ। ਤਾਂਹੀਓ ਸਤਿਗੁਰੂ ਕਹਿੰਦੇ ਨੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋਰੀ, ਗੁਰਮੁਖ ਬੈਸੋ ਸਫਾਂ ਵਿਛਾਏ। ਸਤਿਗੁਰੂ ਕਹਿੰਦੇ ਨੇ ਸਾਰੇ ਇੱਕ ਥਾਂ 'ਤੇ ਬੜੇ ਪਿਆਰ ਨਾਲ ਮਿਲ ਕੇ, ਸਫਾਂ ਹੁੰਦੀਆਂ ਸੀ ਪਹਿਲਾਂ, ਇਹ ਦਰੀਆਂ ਬਣ ਗਈਆਂ, ਹੁਣ ਗਾਹਾਂ ਗੱਲ ਲੰਘ ਗਈ, ਕਾਰਪੈਟ ਜੇ ਬਣ ਗਏ, ਚੀਜ਼ ਉਹੀ ਹੈ। ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਬੈਸੋ ਸਫਾਂ ਵਿਛਾਏ। ਲਿਖ ਸਕਦੇ ਸੀ ਗੁਰਮੁਖ ਬੈਸੋ ਪਲੰਘ ਡਾਹ ਕੇ, ਕੁਰਸੀਆਂ ਡਾਹ ਕੇ, ਬਾਣੀ ਅੰਦਰ ਆਇਆ ਨਹੀਂ ਹੈ ਜੇਕਰ ਮੂੜੇ 'ਤੇ ਬਹਿ ਜਾਓ, ਪਲੰਘ 'ਤੇ ਬੈਠ ਜਾਓ, ਐਸਾ ਕੁਛ ਜ਼ਿਕਰ ਕੀਤਾ ਨਹੀਂ ਗੁਰਾਂ ਨੇ। ਕਿਉਂਕਿ ਮਾਡਰਨ ਚੀਜ਼ਾਂ ਜਿਹੜੀਆਂ ਨੇ ਉਹ ਹੋਰ ਪਾਸੇ ਨੂੰ ਚਲੀਆਂ ਜਾਂਦੀਆਂ ਨੇ। ਜਿਵੇਂ ਸੋ ਇਹ ਬੇਨਤੀ ਕੀਤੀ ਇੱਕ ਵਾਰ ਮਹਾਰਾਜ ਨੂੰ ਸਿੰਘਾਂ ਨੇ ਕਿ ਮਹਾਰਾਜ ਲੰਗਰ ਦੇ ਵਿੱਚ ਜੇ ਆਹ ਚੀਜ਼ਾਂ ਬਣਾ ਲਿਆ ਕਰੀਏ, ਜਿਵੇਂ ਵਿਆਹ ਸ਼ਾਦੀਆਂ 'ਚ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਫਿਰ ਲੰਗਰ ਨਾ ਹੋਇਆ, ਫਿਰ ਮਾਡਰਨ ਲੰਗਰ ਹੋ ਗਿਆ ਹੈ, ਜੋ ਮਰਿਆਦਾ ਹੈ ਉਹੀ ਰੱਖੋ। ਇਸ ਤਰ੍ਹਾਂ ਦਾ ਇਹ ਬਚਨ ਆਇਆ ਹੈ ਕਿ ਗੁਰਮੁਖ ਬੈਸੋ ਸਫਾਂ ਵਿਛਾਏ। ਸਫਾਂ ਵਿਛਾ ਕੇ ਭਾਈ ਗੁਰਦਾਸ ਜੀ ਲਿਖਦੇ ਨੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ। ਇਸ ਤਰ੍ਹਾਂ ਤੱਪੜਾਂ ਦੇ ਉੱਤੇ ਸੰਗਤ ਬੈਠਦੀ ਹੈ, ਇਹ ਸੁੱਤੇ ਸਿੱਧੀ ਪ੍ਰਕਰਨ ਆ ਜਾਂਦਾ। ਮੈਂ ਕੋਈ ਪਿੱਛੋਂ ਤਿਆਰੀ ਨਹੀਂ ਕਰਕੇ ਆਉਂਦਾ, ਨਾ ਮੈਂ ਯਾਦ ਕਰਕੇ ਆਉਂਦਾ ਕੁਛ, ਜੋ ਬੈਠਿਆਂ ਹੀ ਫੁਰ ਜਾਂਦਾ ਆਪਣੇ ਆਪ ਹੀ। ਕਥਾ ਕਰਦਿਆਂ ਕੁਦਰਤੀ ਚੀਜ਼ ਸਾਹਮਣੇ ਆ ਜਾਂਦੀ ਆਪਣੇ ਆਪ ਹੀ। ਕਿਸੇ ਨੂੰ ਮੈਂ ਸੰਬੋਧਨ ਵੀ ਨਹੀਂ ਕਰਦਾ ਕਿ ਤੁਸੀਂ ਆਹ ਕਰਦੇ ਹੋ। ਸੁਭਾਵਕ ਇੱਕ ਜਦੋਂ ਗੁਰਮਤ ਦੀ ਥਰਮਾਮੀਟਰ ਗੁਰਮਤ ਦਾ ਲੱਗਦਾ, ਜਦੋਂ ਆਪਾਂ ਮਿਣਦੇ ਹਾਂ ਕਿਸੇ ਚੀਜ਼ ਨੂੰ, ਸੁਭਾਵਕ ਹੀ ਉਹ ਕਈ ਗੱਲਾਂ ਨਾਲ ਰਲ ਜਾਂਦਾ, ਪਰ ਉਹਦੇ ਤੋਂ ਬਿਨਾਂ ਆਪਣਾ ਗੁਜ਼ਾਰਾ ਵੀ ਨਹੀਂ। ਗੁਰਮਤ ਦੀਆਂ ਸੇਧਾਂ ਲੈ ਕੇ ਹੀ ਆਪਾਂ ਪਤਾ ਕਰ ਸਕਦੇ ਹਾਂ ਗੁਰਮਤ ਅਤੇ ਦੁਰਮਤ ਕੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਉਹ ਹਰੀ ਪਤੀ ਨਾਲ ਉਹਨਾਂ ਦਾ ਮਿਲਾਪ ਨਹੀਂ ਹੁੰਦਾ, ਕਿਉਂਕਿ ਉਹ ਸਤਸੰਗਤ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ, ਗੁਰੂ ਦੇ ਹੁਕਮ ਤੋਂ ਬਾਹਰ ਰਹਿਣਾ ਪਸੰਦ ਕਰਦੀਆਂ ਨੇ। ਸਾਡੇ ਐਡੇ ਵੱਡੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵੀ ਕਿਤੇ ਗਏ ਨੇ, ਗੁਰੂ ਨਾਨਕ ਸਾਹਿਬ ਦਾ ਗੁਰੂ ਘਰ ਗੁਰਦੁਆਰਾ ਬਹੁਲਤਾ ਕਰਕੇ ਕਦੇ ਵੀ ਸ਼ਹਿਰ ਦੇ ਅੰਦਰ ਨਹੀਂ ਮਿਲੇਗਾ। ਗੁਰੂ ਨਾਨਕ ਸਾਹਿਬ ਦੇ ਜਿੰਨੇ ਗੁਰੂ ਘਰ ਜਾਂ ਬਾਕੀ ਗੁਰੂ ਸਾਹਿਬ ਵੀ ਬਹੁਤਾ ਜ਼ਿਆਦਾਤਰ ਸ਼ਹਿਰ ਤੋਂ ਬਾਹਰ ਬਾਹਰ ਹੀ ਜਾ ਕੇ ਬੈਠਿਆ ਕਰਦੇ ਸੀ। ਉਹ ਵੀ ਥੱਲੇ ਹੀ ਆਸਣ ਲਾ ਦੇਣਾ, ਕਿਸੇ ਦਰਖਤ ਥੱਲੇ ਦੇਖ ਕੇ ਉੱਥੇ ਹੀ ਕੱਪੜਾ ਵਿਛਾ ਕੇ ਬਸ ਉੱਥੇ ਬੈਠ ਜਾਣਾ ਸਮਾਧੀ ਲਾ ਕੇ। ਸੁੱਕੇ ਹੋਏ ਬਾਗ ਹਰੇ ਕੀਤੇ ਗੁਰਾਂ ਨੇ। ਇਸ ਤਰ੍ਹਾਂ ਗੁਰੂ ਸਾਹਿਬ ਵੱਲ ਦੇਖਣਾ ਚਾਹੀਦਾ, ਪਹਿਲੇ ਪਾਤਸ਼ਾਹ ਕਿੱਥੇ ਬੈਠਦੇ ਸਨ। ਇੱਥੋਂ ਤੱਕ ਭਈ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਾਲੇ ਪਲੰਗ ਦੇ ਥੱਲੇ ਹੁਣ ਵੀ ਕੱਪੜਾ ਵਿਛਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੰਦਰ ਕੋਠਾ ਸਾਹਿਬ ਜਿੱਥੇ ਸੁਖਾਸਣ ਹੁੰਦਾ ਹੈ, ਦੇਖੋ ਉਹਦੇ ਥੱਲੇ ਕੱਪੜਾ ਉਹ ਵਿਛਿਆ ਹੋਇਆ ਨਿਸ਼ਾਨੀ ਹੈ ਵੀ ਗੁਰੂ ਸਾਹਿਬ ਰਾਤ ਨੂੰ ਪਲੰਗ 'ਤੇ ਨਹੀਂ ਸੀ ਵਿਰਾਜਮਾਨ ਹੁੰਦੇ। ਪਲੰਗ 'ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੁੰਦਾ ਸੀ, ਆਪ ਜੀ ਉਹ ਪਲੰਗ ਦੇ ਥੱਲੇ ਬਰਾਜਿਆ ਕਰਦੇ ਸੀ ਥੱਲੇ ਕੱਪੜਾ ਵਿਛਾ ਕੇ। ਇਹ ਚੀਜ਼ ਦੇਖਣ ਵਾਲੀ। ਫਿਰ ਜਦੋਂ ਆਪਾਂ ਭਗਤੀ ਕਰਦੇ ਹਾਂ, ਕੀ ਕਹਿਣਾ, ਸਰੀਰ ਜ਼ਿਆਦਾ ਬਿਰਧ ਹੋ ਜੇ, ਬੈਠਣਾ ਔਖਾ ਹੋ ਜੇ, ਭਗਤੀ ਹਮੇਸ਼ਾ ਧਰਤੀ ਉੱਤੇ ਬਹਿ ਕੇ ਹੀ ਜ਼ਿਆਦਾ ਠੀਕ ਰਹਿੰਦੀ ਹੈ। ਭਗਤੀ ਜਦੋਂ ਕਰਦੇ ਨੇ, ਸਮਾਧੀ ਲਾਉਂਦੇ ਨੇ, ਯੋਗੀ ਯੋਗਾ ਕਰਦੇ ਨੇ, ਸਮਾਧੀਆਂ ਕਿੰਨਾ ਕਿੰਨਾ ਸਮਾਂ ਧਰਤੀ ਉੱਤੇ ਬਹਿ ਕੇ, ਬਿਲਕੁਲ ਥੱਲਿਓਂ ਥਾਂ ਪੱਧਰਾ ਹੋਵੇ, ਫਿਰ ਹੀ ਸਮਾਧੀ ਲੱਗਦੀ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਾਵਧਾਨ ਇਕਾਗਰ ਚੀਤ ਹੋ ਕੇ ਭਗਤੀ ਕਰਨੀ, ਗੁਰਮੁਖ ਬੈਸੋ ਸਫਾਂ ਵਿਛਾਏ। ਸਤ ਸੰਗਤ ਵਿੱਚ ਬਹਿਣ ਨਾਲ ਮਨ ਦਾ ਟਿਕਾਓ ਬਣਦਾ, ਉੱਚਾ ਨੀਵਾਂ ਪੁਣਾ ਖਤਮ ਹੁੰਦਾ। ਸਤ ਸੰਗਤ ਵਿੱਚ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ। ਸਤ ਸੰਗਤ ਵਿੱਚ ਛੋਟਾ ਵੱਡਾ ਉੱਚਾ ਨੀਵਾਂ ਸਭ ਬੈਠਦੇ ਨੇ। ਦੇਖੋਗੇ ਬਹੁਤੇ ਥਾਵਾਂ 'ਤੇ ਦਰਵਾਜ਼ੇ ਘੱਟ ਹੁੰਦੇ ਨੇ, ਪਰ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਆ, ਚਾਰੇ ਪਾਸਿਓਂ ਹੀ ਖੁੱਲ੍ਹਾ ਹੈ। ਕਿਸੇ ਦਿਸ਼ਾ 'ਚੋਂ ਕੋਈ ਆਓ, ਕੋਈ ਛੋਟਾ ਆਓ, ਵੱਡਾ ਆਓ, ਹਰ ਇੱਕ ਲਈ ਹਰਿਮੰਦਰ ਸਾਹਿਬ ਸਾਂਝਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੀ ਜਿੱਥੇ ਸੋਚ ਖੜ੍ਹੀ ਹੈ, ਆਪਾਂ ਨੂੰ ਉੱਥੇ ਉੱਤੇ ਜਾਣਾ ਪੈਣਾ ਹੈ। ਸਾਡੀ ਸੋਚ ਬਹੁਤ ਥੱਲੇ ਥੱਲੇ ਹੀ ਹੈ, ਆਪਣੀ ਸੋਚ ਨੂੰ ਉੱਚਾ ਚੱਕੀਏ। ਗੁਰੂ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਪਦੇਸ਼ ਕਰਨਾ ਹੈ, ਇਹਦੇ ਤੋਂ ਆਪਾਂ ਨੂੰ ਆਪ ਹੀ ਸਮਝ ਲੱਗ ਜਾਣੀ ਹੈ। ਸਤਿਗੁਰੂ ਕਹਿੰਦੇ ਜਿਹੜੇ ਸਤਸੰਗਤ ਤੋਂ ਬਾਹਰ ਨੇ, ਇਕੱਲੇ ਇਕੱਲੇ ਜੇ ਤੁਰੇ ਫਿਰਦੇ ਨੇ, ਸੰਗਤ ਵਿੱਚ ਬਹਿ ਕੇ ਰਾਜੀ ਨਹੀਂ ਗੇ, ਹਉਮੈ ਵਿੱਚ ਨੇ ਆਪਣੀ ਵਿੱਚ, ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਵੱਸ ਪੜੀਆ, ਉਹਨਾਂ ਦਾ ਦੁੱਖ ਕਦੇ ਉਤਰਦਾ ਨਹੀਂ, ਕਦੇ ਗਲੋਂ ਨਹੀਂ ਲੈ ਸਕਦਾ, ਉਹ ਅੰਤ ਨੂੰ ਜਮਾਂ ਦੇ ਵੱਸ ਵਿੱਚ ਹੀ ਪੈਣਗੀਆਂ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ, ਜਿਨ੍ਹਾਂ ਸਖੀਆਂ ਨੇ ਆਪਣੇ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਹੈ, ਮਾਣਿਆ ਹੈ, ਉਹ ਨਿਤ ਹਮੇਸ਼ਾ ਹੀ ਵਾਹਿਗੁਰੂ ਦੇ ਦਰਬਾਰ ਵਿੱਚ ਸਾਵਧਾਨ ਖੜੀਆਂ ਮਿਲਣਗੀਆਂ। ਸਮਾਧ ਚਿੱਤ ਹੋ ਕੇ ਉੱਥੇ ਸਮਾਧੀ ਲਾ ਕੇ ਜਾਂ ਖੜ੍ਹੇ ਹੋ ਕੇ ਜਾਂ ਹਮੇਸ਼ਾ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਉਹ ਦਰਸ਼ਨ ਕਰਦੇ ਨੇ। ਜਿਨ੍ਹਾਂ ਨੇ ਇੱਥੇ ਰਾਵਿਆ ਦਾ ਮਤਲਬ ਹੁੰਦਾ ਇੱਕ ਸਰੀਰਕ ਹੁੰਦਾ ਵਿਕਾਰ, ਇਹ ਹੈ ਆਤਮਕ ਤੌਰ 'ਤੇ ਆਨੰਦ ਮਾਨਣਾ, ਕਿਉਂਕਿ ਵਾਹਿਗੁਰੂ ਮਾਇਆ ਤੋਂ ਰਹਿਤ। ਵਾਹਿਗੁਰੂ ਦੇ ਵਿੱਚ ਸਾਡੀ ਜਦੋਂ ਆਤਮਾ ਲੀਨ ਹੁੰਦੀ ਹੈ, ਉਹ ਜਿਹੜਾ ਆਨੰਦ ਹੈ ਉਹਦਾ ਤਾਂ ਕੋਈ ਅੰਤ ਹੀ ਨਹੀਂ। ਇੱਥੇ ਨਾਦ ਵਿਨੋਦ ਕੋੜ ਆਨੰਦ ਹੁੰਦਾ। ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆ, ਰਤਨ ਤੋਂ ਭਾਵ ਹੁੰਦਾ ਵਿਰਾਗ, ਜਵੇਹਰ ਹੁੰਦਾ ਗਿਆਨ, ਲਾਲ ਤੋਂ ਭਾਵ ਹੈ ਪ੍ਰੇਮ, ਮੋਤੀ ਤੋਂ ਭਾਵ ਹੁੰਦੀ ਸ਼ੁੱਧਤਾ, ਮਣੀ ਹੁੰਦੀ ਭਗਤੀ, ਹੀਰਾ ਨਾਮ ਹੁੰਦਾ ਇਤਿਹਾਦਕ। ਇਹ ਸ਼ੁਭ ਗੁਣ ਜਿਹੜੇ ਵਾਹਿਗੁਰੂ ਨੇ ਉਹਨਾਂ ਦੇ ਕੰਠ ਵਿੱਚ ਭਾਵ ਗਲ ਦੇ ਵਿੱਚ ਜੜ ਦਿੱਤੇ, ਸ਼ੁਭ ਗੁਣ ਉਹਨਾਂ ਦੇ ਹਿਰਦੇ 'ਚ ਵਸਾ ਦਿੱਤੇ ਨੇ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ, ਮਹਾਰਾਜ ਫਰਮਾਉਂਦੇ ਨੇ ਉਹਨਾਂ ਦੀ ਚਰਨ ਧੂੜ ਨੂੰ ਬਾਂਛੈ, ਚਾਹੁਣਾ ਕਰ ਤੂੰ ਵੀ, ਜੋ ਵਾਹਿਗੁਰੂ ਦੇ ਦਰਵਾਜ਼ੇ ਦੀ ਸ਼ਰਨ ਵਿੱਚ ਪਈਆਂ ਹੋਈਆਂ ਨੇ। ਸਤਸੰਗ ਦਰਵਾਜ਼ੇ ਅੰਦਰ ਆ ਕੇ ਜੋ ਵਾਹਿਗੁਰੂ ਦੀ ਸ਼ਰਨ ਵਿੱਚ ਪਈਆਂ ਨੇ, ਭਗਤ ਕਬੀਰ ਜੀ ਜਿਵੇਂ ਫਰਮਾਉਂਦੇ ਨੇ, ਕਬੀਰ ਜਿਹ ਦਰ ਆਵਤ ਜਾਤਿਆ ਹੋ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ। ਕਬੀਰ ਜੀ ਕਹਿੰਦੇ ਹਰੀ ਦੇ ਦਰ ਦੇ ਉੱਤੇ ਜਾ ਕੇ ਬੈਠਣਾ ਕਰ, ਉਹ ਦਰ ਨਾ ਛੱਡ, ਇਹੀ ਦਰ ਸਭ ਤੋਂ ਵੱਡਾ ਦਰ ਹੈ। ਮੰਗਿਰ ਪ੍ਰਭ ਆਰਾਧਨਾ ਬਹੁੜਨਾ ਜਨਮੜੀਆ। ਮੱਘਰ ਦੇ ਮਹੀਨੇ ਦੁਆਰਾ ਕਥਨ ਕਰਦੇ ਨੇ, ਜੇ ਵਾਹਿਗੁਰੂ ਨੂੰ ਆਰਾਧਨਾ ਕਰਦੀਆਂ ਜੀਵ ਰੂਪ ਇਸਤਰੀਆਂ, ਉਹ ਬਹੁੜ ਹੁੰਦਾ ਮੁੜ ਕੇ, ਜੰਮਦੀਆਂ ਮਰਦੀਆਂ ਨਹੀਂ, ਫੇਰ ਨਹੀਂ ਆਉਂਦੀਆਂ ਸੰਸਾਰ ਦੇ ਅੰਦਰ, ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਜਿਹੜੀ ਚੀਜ਼ ਮਹਾਰਾਜ ਨੂੰ ਭਾਉਂਦੀ ਹੈ ਉਹਦੇ ਬਾਰੇ ਸੋਚੋ ਹਮੇਸ਼ਾ। ਕਈ ਵਾਰ ਆਪਾਂ ਆਪਣੀ ਮਰਜ਼ੀ ਨਾਲ ਕਈ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਨਹੀਂ ਪਾਉਂਦੀ ਉਹਨਾਂ ਨੂੰ, ਤੁਸੀਂ ਫਿਰ ਬਾਅਦ ਵਿੱਚ ਤੰਗ ਹੋਣਾ, ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਇੱਕ ਤਾਂ ਹੁੰਦੇ ਆਮ ਜੀਵ, ਇੱਕ ਹੁੰਦੀਆਂ ਪਹੁੰਚੀਆਂ ਰੂਹਾਂ। ਪਹੁੰਚੀਆਂ ਰੂਹਾਂ ਸਾਰਾ ਕੁਛ ਪਤਾ ਕਰ ਲੈਂਦੀਆਂ ਕਿ ਮਹਾਰਾਜ ਨੂੰ ਕੀ ਪ੍ਰਵਾਨ ਹੈ ਕੀ ਪ੍ਰਵਾਨ ਨਹੀਂ। ਮਹਾਰਾਜ ਜੀ ਕਹਿੰਦੇ ਨੇ ਮੈਂ ਜੋ ਮਰਿਆਦਾ ਸ਼ੁਰੂ ਤੋਂ ਲੈ ਕੇ ਬਣਾਈ ਹੈ ਦਸਾਂ ਸਰੂਪਾਂ ਤੱਕ, ਉਹਨੂੰ ਨਾ ਛੇੜੋ ਨਾ ਬਦਲੋ, ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਜ਼ਿੰਮੇਵਾਰੀ ਉਦੋਂ ਤੱਕ ਕੀ ਆ ਜਦੋਂ ਤੱਕ ਤੁਸੀਂ ਉਸ ਬਣਾਈ ਹੋਈ ਮਰਿਆਦਾ ਅਨੁਸਾਰ ਹੀ ਚੱਲਦੇ ਹੋ, ਕਿਉਂਕਿ ਕਿਸੇ ਨੇ ਅੱਗੇ ਫਿਰ ਜਾ ਕੇ ਸਾਡੀ ਬਾਂਹ ਤਾਂ ਫੜਨੀ ਨਹੀਂ। ਜਿਨ੍ਹਾਂ ਨੇ ਬਦਲੀ ਆ ਉਹਨਾਂ ਨੇ ਵੀ ਨਹੀਂ ਫੜਨੀ, ਉਹ ਤਾਂ ਵਿਚਾਰੇ ਕਿਸੇ ਮਜਬੂਰੀ ਬਸ ਮਰਿਆਦਾ ਬਦਲਦੇ ਨੇ। ਇਸ ਕਰਕੇ ਸਹੀ ਮਰਿਆਦਾ ਦੇ ਅੰਦਰ ਹੀ ਸਾਨੂੰ ਰਹਿਣਾ ਚਾਹੀਦਾ, ਆਪਣੀਆਂ ਮਨਮਰਜ਼ੀਆਂ ਨਹੀਂ ਕਰਨੀਆਂ। ਜੇ ਅਸੀਂ ਤੁਹਾਡੇ ਸਿੱਖ ਬਣਨਾ ਹੁੰਦਾ ਫਿਰ ਬਣ ਜਾਂਦੇ, ਜੇ ਅਸੀਂ ਗੁਰੂ ਦੇ ਸਿੱਖ ਹਾਂ ਫਿਰ ਅਸੀਂ ਗੁਰੂ ਦੀ ਮਰਿਆਦਾ 'ਚ ਹੀ ਚੱਲਾਂਗੇ, ਜੇ ਬੰਦੇ ਦੇ ਸਿੱਖ ਹੁੰਦੇ ਫਿਰ ਅਸੀਂ ਬੰਦੇ ਦੇ ਮਗਰ ਲੱਗ ਜਾਂਦੇ। ਇਸ ਕਰਕੇ ਬੰਦਿਆਂ ਦੀ ਬਣਾਈ ਹੋਈ ਕੋਈ ਮਰਿਆਦਾ ਉੱਥੇ ਪ੍ਰਵਾਨ ਨਹੀਂ ਹੈ।